بہادر شاہ اور تارا اعظم دی لڑائی ہو رہی ہے، بھیانک تے کماسان جنگ ہویا ہے، تارا اعظم دیاں فوجاں ادک نے، بہادر شاہ دی ہار ہون لگی ہے۔ بھائی ترن سنگھ نو کہندا ارداس کرو دسویں پاتشاہ جے ہن بھی میری سہایتا نہ کرن گے تاں کدوں کرن گے؟ بھائی ترم سنگھ جی نے ارداس کیتی، کلگیتر پاتشاہ جی مہاراج جی نے جنگ دے میدان وچ پہنچے ہن، ترم سنگھ نو درشن دتے، بہادر شاہ نو درشن دتے، چلے تے دو تیر چاڑ کے اکو وار کیتا تے تارا اعظم دے متھے وچ تیر بجے تے پار چلے گا اور تارا اعظم دی موت ہو گئی۔ تارا اعظم دے مرن دی دیری سی تے نال دے ہور وی دے کئی سپہ سالار مارے گئے۔ آخرکار تارا اعظم دی ہار ہوئی، ادیاں جتنیاں فوجاں سانو ساریاں فوجاں بہادر شاہ نو آ ملیاں نے۔ بہادر شاہ بڑا خوش ہے، وہ تیر جڑے تارا اعظم دے متھے چ بجے نے کڈ کے اپنے کول سانب لئے نے۔ عمراما نو پوچھدا اے تیر کس دے نے؟ سارے افسران دے تیران دے نال ملائے پر اے تیر کسے نال میل نہیں کھاندے۔ عمراو کہن لگے جی لگدا کوئی فرشتے آئے سن جنہاں نے تہاڈی مدد کیتی ہے، اے تیر تا کسے فرشتے دے ہی جاپ دے نے۔ ہن بہادر شاہ نو اے پتا سی کہ تیر کلگی تر دے نے، پر کٹڑ متسبی مسلمان نے سامنے انہاں دے سامنے بولیا نہیں، اے پچھا نو واپس چلیا۔ جنگ دے میدان وچ جت پراپت کر کے گرو کلگی تر دی کرپا دا پاتر بن کے بادشاہ بنیا۔ ساری سلطنت ہندوستان دے راج بھاگ دا تخت نو پراپت ہویا ہے۔ آؤ من برتیاں اکاگر کر کے دسویں پاتشاہ دا پوتر اتہاس سربن کریے۔ اکاگرتا بناون واسطے گرو چرنا دا دھیان اپنے ہردیاں چ دھارن کردے ہوئے آخیے جی ستنام شری
واہے گرو صاحب جی،
ستنام شری
واہے گرو صاحب جی، دوہرا کتک دیوس بتائے کہ ترم سنگھ بلوائے۔
اسی طرح کچھ سماں بتیت ہویا، کچھ دن بتیت ہوئے، نے سارے جنگ دا سارا سامان سنبھالیا، فوج سنبھالی، انہاں نو رتبے دتے، جڑے سپاہی سن تارا اعظم دی فوج وچ انہاں نو اپنایا۔ تو کچھ دن تا اینو سام سنبھال کردے بیت گئے، تے کچھ دنوں بعد بھائی ترم سنگھ جی جو پانچ سنگھاں دے سمیت دی مدد واسطے گرو کلگی تر دے حکم نالے دے کول آئے سن، بہادر شاہ نے بھائی ترم سنگھ جی نو اپنے کول بلایا ہے۔
بہادر شاہ بہادر سب بدتے سمجھائے،
شاہ بہادر یعنی کی بہادر شاہ، بہادر شاہ نے جو اس ویلے بادشاہ بن چکا ہندوستان دا، بھائی ترم سنگھ جی نو بڑا ستکار دتا، بڑا ادب دتا، ستکار دے کے اپنے پاس اپنے نزدیک بٹھایا ہے۔
میں اب جاؤں آگرے نگرنگ،
اور بھائی ترم سنگھ جی نو سمجھاؤندیاں بہادر شاہ بولیا، کہن لگا بھائی ترم سنگھ جی ہن میں اتھوں واپس آگرے نو چلیا ہاں، کیونکہ آگرے تو تھوڑا جہ اگے جائیے چمبل دی ندی والے پاسے جنگ ہویا سی، اتھوں ہن بہادر شاہ پچھے مڑنا چاہندا، آگرہ بھی انہاں دی راجدھانی رہی ہے مغل راج دی، تو کہن لگا میں ہن واپس آگرے جا رہا،
کروں سنبھال لشکر سگرنگ،
اور آگرے جا کے میں اپنا سارا لشکر سنبھالاں گا، اپنی ساری فوج نو سنبھالاں گا، 22 لاکھ تو بھی 22 لاکھ دے نیڑے فوج ہے، ہن اینی فوج نو لام بند کرنا، انہاں نو سنبھالنا، انہاں نو علاقے ونڈنے، سارے راج دا بندوبست کرنا، اے سارے کام کرنے سی بادشاہ بہادر شاہ نے، ਨਵੇਂ ਸਿਰਿਓਂ ਸਾਰੇ ਕੰਮ ਹੋਣੇ ਸਨ। ਇਸ ਕਰਕੇ ਕਹਿੰਦਾ ਮੈਂ ਆਪਣੀ ਸਾਰੀ ਫੌਜ ਨੂੰ ਇੱਕ ਵਾਰੀ ਆਪਣੇ ਨਾਲ ਸੰਭਾਲ ਲਵਾ।
ਤਾਂ ਬੈਠ ਕਰ ਲੈ ਬੂ ਦੇ ਬੂ,
ਉੱਥੇ ਜਾ ਕੇ ਆਗਰੇ ਜਿਹੜਾ ਲੈਣ ਦੇਣ ਹੈ ਮੈਂ ਉੱਥੇ ਕਰਾਂਗਾ। ਜਿਹੜੇ ਮੇਰੇ ਵੱਡੇ ਵੱਡੇ ਸਿਪਾਹੀ ਸਲਾਰ ਨੇ, ਜਿਨ੍ਹਾਂ ਨੂੰ ਮੈਂ ਇਹ ਕਿਹਾ ਸੀ ਕਿ ਜੇ ਮੈਂ ਜੰਗ ਜਿੱਤ ਜਾਵਾਂਗਾ ਤੇ ਤੁਹਾਨੂੰ ਇਹ ਰੁਤਬੇ ਦਿਆਂਗਾ, ਵਜ਼ੀਰੀਆਂ ਦਿਆਂਗਾ, ਉਨ੍ਹਾਂ ਨੂੰ ਵਜ਼ੀਰੇ ਆਜ਼ਮ ਬਣਾਵਾਂਗਾ। ਹੁਣ ਉਹ ਜਿਹੜਾ ਲੈਣ ਦੇਣ ਦਾ ਕੰਮ ਹੈ, ਕਿਸੇ ਕੋਲੋਂ ਕੁਝ ਲੈਣਾ, ਕਿਸੇ ਨੂੰ ਦੇਣਾ, ਉਹ ਸਾਰਾ ਪ੍ਰਬੰਧ ਮੈਂ ਆਗਰੇ ਜਾ ਕੇ ਕਰਾਂਗਾ।
ਸਭ ਸੂਬਨ ਸਭ ਥਾਨ ਪਛੈਬੂ,
ਜਿੰਨੇ ਸੂਬੇ ਨੇ ਉਨ੍ਹਾਂ ਨੂੰ ਸਭ ਜਗਾਵਾਂ ਤੇ ਭੇਜਾਂਗਾ। ਸਾਰੇ ਦੇਸ਼ ਦਾ ਪ੍ਰਬੰਧ ਕਰਨਾ ਸੂਬੇ ਨੇ ਤੇ ਉਨ੍ਹਾਂ ਸੂਬਿਆਂ ਦੇ ਵਿਚ ਵੱਖੋ ਵੱਖਰੇ ਸੂਬੇਦਾਰ ਭੇਜਣੇ ਨੇ, ਫੌਜਾਂ ਭੇਜਣੀਆਂ ਨੇ ਮੁਹਿੰਮ ਵਾਸਤੇ, ਤਾਂ ਜੋ ਕੋਈ ਵੀ ਬੰਦਾ ਮੇਰੇ ਤੋਂ ਬਾਗੀ ਨਾ ਰਹੇ।
ਤੁਮ ਅਬ ਜਾਏ ਕਿਰਪਾ ਨਿਧ ਪਾਸੇ।
ਭਾਈ ਧਰਮ ਸਿੰਘ ਜੀ, ਮੈਂ ਇਧਰ ਤਿਆਰੀ ਕਰ ਲੈਣਾ, ਇਨੇ ਨੂੰ ਤੁਸੀਂ ਗੁਰੂ ਕਲਗੀ ਧਰ ਕਿਰਪਾ ਨਿਧ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਜਾਓ,
ਕਰੋ ਫਤਿਹ ਕੀ ਬਾਤ ਪ੍ਰਕਾਸ਼ੇ,
ਉਹਨਾਂ ਦੇ ਕੋਲ ਜਾ ਕੇ ਮੇਰੇ ਜੰਗ ਜਿੱਤਣ ਦੀ ਗੱਲ ਦੱਸੋ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸੋ ਕਿ ਉਨ੍ਹਾਂ ਦੀ ਕਿਰਪਾ ਨਾਲ ਮੈਂ ਜੰਗ ਦੇ ਮੈਦਾਨ ਚ ਫਤਿਹ ਪ੍ਰਾਪਤ ਕੀਤੀ ਹੈ।
ਮੋਹੇ ਬੰਦਗੀ ਜਾਏ ਸੁਣਾਓ,
ਔਰ ਮੇਰੇ ਵੱਲੋਂ ਗੁਰੂ ਦਸਮੇਸ਼ ਦੇ ਚਰਨਾਂ ਵਿਚ ਬੰਦਗੀ ਕਰੀ, ਮੇਰੇ ਵੱਲੋਂ ਉਨ੍ਹਾਂ ਦੇ ਚਰਨਾਂ ਵਿਚ ਨਮਸਕਾਰ ਕਰੀ,
ਕਰ ਬੇਨਤੀ ਪੁਰ ਕੋ ਲੈ ਆਓ,
ਔਰ ਮੇਰੇ ਵੱਲੋਂ ਬੇਨਤੀ ਕਰਕੇ ਦਸਵੇਂ ਪਾਤਸ਼ਾਹ ਜੀ ਨੂੰ ਤੂੰ ਦਿੱਲੀ ਵੱਲ ਵਾਪਸ ਲੈ ਕੇ ਆ ਕਿ ਸਤਿਗੁਰੂ ਜੀ ਦਿੱਲੀ ਆ ਜਾਣ, ਮੈਂ ਉੱਥੇ ਸਤਿਗੁਰਾਂ ਦੇ ਨਾਲ ਮਿਲਾਪ ਕਰਾਂਗਾ।
ਆਪਣਾ ਜਾਨੋ ਦਰਸ ਦਿਖਾਓ,
ਔਰ ਮਹਾਰਾਜ ਜੀ ਨੂੰ ਮੇਰੇ ਵੱਲੋਂ ਬੇਨਤੀ ਕਰੋ ਕਿ ਬਹਾਦਰ ਸ਼ਾਹ ਬੇਨਤੀ ਕਰਦਾ ਹੈ ਕਿ ਹੇ ਬਾਜਾਂ ਵਾਲੇ ਕਲਗੀ ਧਰ ਪ੍ਰੀਤਮ ਜੀ, ਕਿਰਪਾ ਕਰਕੇ ਮੈਨੂੰ ਆਪਣਾ ਜਾਣ ਕੇ ਆਪਣੇ ਦਰਸ਼ਨ ਵਿਖਾਓ, ਆਪਣਾ ਜਾਣ ਕੇ ਮੈਨੂੰ ਆਪਣੇ ਪਵਿੱਤਰ ਪਾਵਨ ਦਰਸ਼ਨ ਦੇ ਕੇ ਕਿਰਤਾਰਥ ਕਰੋ।
ਬਿਨਾਂ ਬਿਲਮੇ ਤੁਮਗ ਪਗ ਪਾਵੋ,
ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਦਿੱਲੀ ਦੇ ਰਸਤੇ ਨੂੰ ਚੱਲ ਕੇ ਆਓ ਦਸਵੇਂ ਪਾਤਸ਼ਾਹ ਜੀ।
ਸਿਰੇ ਪਾਓ ਪੰਚਨ ਕੋ ਦੀਨੇ, ਚਲੇ ਸਿੰਘ ਜਿਤ ਗੁਰੂ ਪਰਬੀਨੇ,
ਕਹਿ ਕੇ ਬਹਾਦਰ ਸ਼ਾਹ ਨੇ ਸਿਰੇ ਪਾਓ ਮੰਗਾਏ, ਖਿਲਤਾ ਮੰਗਾਈਆਂ। ਭਾਈ ਧਰਮ ਸਿੰਘ ਜੀ ਦੇ ਨਾਲ ਜੋ ਪੰਜ ਸਿੰਘ ਨੇ ਸਭ ਨੂੰ ਸਿਰੇ ਪਾਓ ਦਿੱਤੇ ਹਨ, ਸਭ ਦਾ ਬਣਦਾ ਸਤਿਕਾਰ ਕੀਤਾ ਹੈ, ਔਰ ਸਭ ਨੂੰ ਸੋਹਣੇ ਸਿਰੇ ਪਾਓ ਦੇ ਕੇ ਵਿਦਾ ਕੀਤਾ ਹੈ।
ਚਲੇ ਸਿੰਘ ਜਿਤ ਗੁਰ ਪਰਮੀਨੇ,
ਔਰ ਇਹ ਸਿੰਘ ਭਾਈ ਧਰਮ ਸਿੰਘ ਜੀ ਦੇ ਸਮੇਤ ਉਧਰ ਨੂੰ ਚੱਲ ਪਏ ਨੇ ਜਿੱਧਰ ਕਰੁਣਾ ਨਿਧ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਨ।
ਦਿੱਲੀਪੁਰ ਕੈ ਮਗ ਚਲ ਆਏ,
ਸਤਿਗੁਰੂ ਜੀ ਉਧਰੋਂ ਦਿੱਲੀ ਨੂੰ ਹੀ ਆ ਰਹੇ ਸਨ, ਪਹਿਲਾਂ ਹੀ ਮਹਾਰਾਜ ਜੀ ਦਿੱਲੀ ਵਾਲੇ ਪਾਸੇ ਵੱਧ ਕੇ ਆ ਰਹੇ ਸਨ।
ਮਿਲਿਓ ਧਰਮ ਸਿੰਘ ਸੀਸ ਨਿਵਾਏ,
ਰਸਤੇ ਵਿਚ ਹੀ ਭਾਈ ਧਰਮ ਸਿੰਘ ਜੀ ਨਾਲ ਦੇ ਪੰਜ ਸਿੰਘਾਂ ਸਮੇਤ ਗੁਰੂ ਕਲਗੀਧਰ ਜੀ ਨੂੰ ਮਿਲੇ ਨੇ, ਆ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਨਮਸਕਾਰ ਕੀਤੀ ਹੈ।
ਸਨਮੁਖ ਬੈਠੇ ਜੁਗ ਕਰ ਜੂਰੇ,
ਭਾਈ ਧਰਮ ਸਿੰਘ ਜੀ ਸਤਿਗੁਰਾਂ ਦੇ ਸਨਮੁਖ ਬੈਠ ਗਏ ਦੋਵੇਂ ਹੱਥ ਜੋੜ ਕੇ।
ਹੀਰੇ ਮੁਖ ਭਨਿਓ ਹੀਰੇ ਓਰੇ,
ਮਹਾਰਾਜ ਜੀ ਨੇ ਕਿਰਪਾ ਦੇ ਘਰ ਵਿਚ ਆ ਕੇ ਇਨ੍ਹਾਂ ਵੱਲ ਤੱਕਿਆ ਤੇ ਕਿਰਪਾ ਦੇ ਘਰ ਵਿਚ ਆ ਕੇ ਇਨ੍ਹਾਂ ਵੱਲ ਵੇਖਿਆ ਤੇ ਬੋਲੇ ਹਨ,
ਓਰੇ ਸੁਜਿਮ ਸੁਲਤਾਨੀ ਜੰਗ ਵਿਜੈ ਪਰਾਜੈ ਕਹੋ ਪ੍ਰਸੰਗ।
ਮਹਾਰਾਜ ਜੀ ਕਹਿੰਦੇ ਹਾਂ ਧਰਮ ਸਿੰਘ ਜੀ, ਤੁਸੀਂ ਬਾਦਸ਼ਾਹੀ ਸੁਲਤਾਨੀ ਜੰਗ ਜੋ ਹੋਇਆ ਉਹਦੇ ਸਾਖਸ਼ੀ ਹੋ, ਤਾਰਾ ਆਜ਼ਮ ਤੇ ਬਹਾਦਰ ਸ਼ਾਹ ਦੇ ਜੰਗ ਦੇ ਸਾਖਸ਼ੀ ਤੁਸੀਂ ਕੋਲ ਵਿਚ ਵਰਤ ਕੇ ਵੇਖਿਆ ਤੇ ਜਿਵੇਂ ਉਨ੍ਹਾਂ ਦਾ ਸੁਲਤਾਨੀ ਜੰਗ ਹੋਇਆ, ਕਿਸ ਦੀ ਜਿੱਤ ਹੋਈ ਹੈ, ਕਿਸ ਦੀ ਹਾਰ ਹੋਈ ਹੈ।
ਧਰਮ ਸਿੰਘ ਸੁਣ ਤਬੈ ਉਚਾਰੀ,
ਸਾਨੂੰ ਦੱਸੋ ਕਿ ਕਿਵੇਂ ਜੰਗ ਹੋਇਆ, ਕੌਣ ਹਾਰਿਆ, ਕੌਣ ਜਿੱਤਿਆ। ਤੋ ਭਾਈ ਧਰਮ ਸਿੰਘ ਜੀ ਨੇ ਹੱਥ ਜੋੜੇ ਤੇ ਕਲਗੀਧਰ ਜੀ ਦਾ ਸਵਾਲ ਸੁਣ ਕੇ ਬੋਲੇ,
ਜਾਨ ਤੇ ਆਪ ਜਗਤ ਗਤ ਸਾਰੇ,
ਹੇ ਸਤਿਗੁਰੂ ਜੀ ਤੁਸੀਂ ਸਾਰੇ ਜਗਤ ਦੀ ਗਤ ਭਲੀ ਪ੍ਰਕਾਰ ਨਾਲ ਜਾਣਦੇ ਹੋ, ਤੁਹਾਡੇ ਕੋਲੋਂ ਕੋਈ ਵੀ ਕਿਸੇ ਪ੍ਰਕਾਰ ਦੀ ਗੱਲ ਲੁਕੀ ਛਿਪੀ ਨਹੀਂ ਹੋਈ।
ਗੁਪਤ ਜੇ ਤੱਕ ਸਭ ਜਾਣੋ,
ਜਿੰਨਾ ਵਿਦਤ ਹੈ, ਗੁਪਤ ਹੈ, ਪ੍ਰਗਟ ਹੈ, ਸਭ ਕੁਝ ਆਪ ਦੀ ਜਾਣੀ ਜਾਣੋ ਸਤਿਗੁਰੂ ਦਸਵੇਂ ਪਾਤਸ਼ਾਹ। ایسا تو کچھ بھی واقعہ نہیں جو تہاڈے کولوں چھپیا ہووے، پاویں وہ بدت پرگٹ ہے تے پاویں وہ لکیا ہووے، سب کچھ تسی جانی جان جان دے ہو۔
رب جی تم تے کو نہ چھانو،
غریب نواز سچے پاتشاہ، سچے غریب نواز دیا ند، تہاڈے تو کچھ بھی چھپیا نہیں ہویا، تہاڈے تو مہاراج جی کچھ بھی لکیا نہیں ہویا۔
سرب چرت کے کرنے ہارے،
سارے چرتراں دے کرنہار ہو، جو چاہے مرضی کر سکدے ہو، سرب کلا سمرتھ ہو ستگرو جی،
کرم کرت بھی رہو نیارے۔
مہاراج تسی کرم کردے ہوئے بھی کرماں دے وچ نرلیپ ہو، کرم کردے ہوئے بھی کرماں دے وچ نرلیپ ہو کے ورتدے ہو۔
آئے تے ہم کہ سنائے،
پھر بھی جے تہاڈا حکم ہویا ہے تے ساڈا فرض بندا تہانوں دسنا، ویسے آپ جانی جانو جان دیو، پر جے تسی پھر بھی پچھیا ہے تے ساڈا کرتب تے فرض بندا آپ جی دے پچھن انسار دسنا۔ مہاراج اس کر کے میں اتھوں دی ساری وتھیا دسدا ہاں۔
دوئے رشتے لشکر امڈائے،
مہاراج دوواں پاسوں لشکر امڑ امڑ کے آیا، ادھر تارا آزم دی فوج، ادھر بہادر شاہ دی فوج امڑ کے گئی،
توپ تپک تے پارن گاڈو۔
مہاراج بڑا بھیانک گھماسان جنگ ہویا، بڑیاں توپاں چلیاں، بندوکاں چلیاں،
بھوت پراجے ہیرت ٹھنڈو۔
مہاراج سامنے ویکھیا جا رہا سی کون جتے گا کون ہارے گا،
بھوت پراجے ہیرت ٹھنڈو، دین ہوئے کبو کے گئے تب راور نے درس دکھایو۔
بہادر شاہ نے جدو سامنے ویکھیا وی دی ہار ہون لگی ہے، تو دین ہو کے نک گیا کے بینتی کیتی، رو کے ترلا کیتا، پھر مہاراج دسویں پاتشاہ تسی جنگ دے میدان چا کے درشن دتے، تسی رن بھومی وچ آ کے اپنے دیدار وکھائے۔
تارا آزم ترت سنگارا،
پرتی تارا آزم نو مہاراج تسی اپنے کمان وچ چلے ہوئے تیراں نال مار مکایا،
بجیو بجے کو تبا نگارا۔
جدو تارا آزم مریا اودے مرن دی دیری سی، اسی ویلے جیت دے نگارے وج گئے، اسی ویلے جیت دے نشان چولن لگ پئے۔
ان ملے صوبے بسمدائے،
جنے صوبے سن، جنے وڈے وڈے نواب سن، او سارے پھر بادشاہ بہادر شاہ نو آ کے مل گئے۔
کیا بہادر سلطن پائے،
اتنا مہاراج بہادر شاہ نو ساری سلطنت پراپت ہوئی ہے، ساری بادشاہت ہندوستان دا تخت پراپت ہویا ہے۔
ہم کو رخصت کرے پٹھائے،
مہاراج جدو نو سارا راج بھاگ پراپت ہو گیا تو بادشاہ بہادر شاہ نے پھر سانو سرے پاؤ دے کے بڑا بھاری ادب تے ستکار دے کے اپنے کولوں ودا کر کے تہاڈے پاس بھیجیا ہے۔
تم کو بہت بندگی گائے،
اور مہاراج بہادر شاہ نے آپ دے چرناں تے بڑی بھاری بندگی پرگٹ کیتی ہے، تہاڈے چرناں وچ بڑی سنمر بینتی بھیجی ہے۔
سرو آگرے نگر مجھارا، درشن کر دے ادارا۔
کہن لگا کہ میں ہن آگرے جا رہا، ستگراں نو بینتی کرو کہ کلگیتر پاتشاہ جی مینو آن کے درشن دین، مینو دیدار دے کے نہال کرن۔
سن کے شری پرب کچھ کرن تے،
سن کے بہادر شاہ دی بینتی بھائی دھرم سنگھ دی زبانی سنی ہے، سن کے کلگیتر پاتشاہ جی مہاراج جی نے دلی ول ودنا کیتا، پرستھان کیتا ہے،
دلی پور دش کو گمنتے،
مہاراج دلی نگر والے پاسے ودتے جا رہے ہاں،
نگر گام بن سیل وسالے،
رستے وچ بہت سارے نگر آندے نے، بہت سارے شہر آندے نے، چھوٹے پنڈ وڈے گرام آندے ہاں،
کرت جات شری پرب سکھ نالے،
سکھ داتے ستگرو سچے پاتشاہ ایداں سیل کردے جا رہے نے گراماں نگراں دی، بہت سارے جیواں دی کلیان کردے جا رہے نے کلگیتھر جی۔
نکت رہے او پر سن سد سارے، آئی چل ستگر اسوارے۔
ادھر دلی دے نیڑے جدو ستگرو جی پہنچے، دلی والے واسیاں نو پتا لگا کہ ستگرو کلگیتھر جی دی سواری دلی نگر دے نیڑے آ پہنچی ہے۔
سن سکھن من اپجیو چاؤ،
سکھاں دے مناں وچ چاؤ پیدا ہو گیا، ਦਿੱਲੀ ਦੀ ਸੰਗਤ ਦੇ ਹਿਰਦਿਆਂ ਦੇ ਵਿੱਚ ਉਮਾ ਪੈਦਾ ਹੋ ਗਿਆ।
ਦਰਸ਼ਨ ਹਿੱਤ ਚਲੇ ਅਗਵਾਓ।
ਉਸੇ ਵਕਤ ਨਗਰ ਦੇ ਵਿੱਚੋਂ ਆਲੇ ਦੁਆਲੇ ਹੋਰ ਜਿਹੜੇ ਗ੍ਰਾਮ ਨਗਰ ਨੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਸਿੱਖ ਨਿਕਲ ਕੇ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਗੱਡੀ ਪਰ ਚੜੇ ਧਾਏ,
ਕਈ ਆਪਣੇ ਗੱਡਿਆਂ ਤੇ ਸਵਾਰ ਹੋ ਕੇ ਆਏ ਨੇ ਅੱਗੇ ਚੱਲਣ ਵਾਸਤੇ ਸਤਿਗੁਰਾਂ ਦਾ ਸਵਾਗਤ ਕਰਨ ਲਈ।
ਚੰਦਨ ਪਰ ਚੜੇ ਭਜਾਏ,
ਕੋਈ ਰਥਾਂ ਭਜਾ ਕੇ ਆ ਰਿਹਾ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ।
ਤੁਰੰਗਨ ਪਰ ਚੜ ਚਾਲੇ,
ਘੋੜਿਆਂ ਤੇ ਸਵਾਰ ਹੋ ਕੇ ਆਏ ਹਨ।
ਘਨੇ ਪਦਾਂਤੀ ਭਾਉ ਵਿਸਾਲੇ,
ਕਈ ਪੈਦਲ ਚੱਲ ਕੇ ਆਏ ਨੇ ਬੜੇ ਭਾਉ ਨਾਲ ਬੜੇ ਪ੍ਰੇਮ ਨਾਲ।
ਅਨੇਕਾਂ
ਪ੍ਰਕਾਰ ਦੀਆਂ ਪਿਟਾਵਾਂ ਸਿੱਖਾਂ ਨੇ ਹੱਥਾਂ ਵਿਚ ਪਕੜੀਆਂ ਹੋਈਆਂ ਨੇ, ਜੋ ਦਸਵੇਂ ਪਾਤਸ਼ਾਹ ਦੇ ਚਰਨਾਂ ਵਿਚ ਭੇਟ ਕਰਨ ਲਈ ਲਿਆਏ ਹਨ।
ਮਿਲੇ ਜਾਏ ਮਾਰਗ ਅਗਵਾਰੇ,
ਅੱਗੇ ਆ ਕੇ ਰਸਤੇ ਦੇ ਵਿਚ ਹੀ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਇਹ ਸਾਰੀ ਸੰਗਤ ਸਾਰੇ ਸਿੱਖ ਮਿਲੇ ਨੇ।
ਦਰਸ਼ਨ ਕਰ ਕਰ ਭਾਉ
ਤਰੰਤੇ, ਦਰਸ਼ਨ ਕਰ ਕਰਕੇ ਭਾਵਨਾ ਪ੍ਰਗਟ ਕਰਦੇ ਨੇ, ਆਪਣੇ ਹਿਰਦੇ ਵਿਚ ਪ੍ਰੇਮ ਧਰਦੇ ਹਨ।
ਚਰਨ ਸਰੋਜਨ ਸੀਸ ਰਖੰਤੇ,
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਬਾਦ ਬੜੇ ਸਤਕਾਰ ਸਹਿਤ ਸੀਸ ਝੁਕਾਉਂਦੇ ਨੇ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ।
ਅਸਤਰ ਵਿਭੂਖਣ ਦਰਬੇ ਉਦਾਰਾ,
ਅਨੇਕਾਂ ਪ੍ਰਕਾਰ ਦੇ ਵਸਤਰ ਗਹਿਣੇ ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਮਾਇਆ ਆਦਿਕ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਨੇ।
ਅਰਪੈ ਪ੍ਰਭ ਕੋ ਕਈ ਹਜ਼ਾਰਾਂ,
ਹਜ਼ਾਰਾਂ ਰੁਪਈਆ ਮਹਾਰਾਜ ਜੀ ਦੇ ਚਰਨਾਂ ਚ ਲਿਆ ਲਿਆ ਕੇ ਅਰਪਣ ਕਰਦੇ ਹਨ।
ਸਭ ਕੀ ਕਰੀ ਭਾਵਨਾ ਪੂਰੀ,
ਭਾਵਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਕਰਦੇ ਨੇ। ਜਿਹੜਾ ਜਿਹੜਾ ਮਾਈ ਭਾਈ ਆ ਰਿਹਾ ਮਹਾਰਾਜ ਜੀ ਦੇ ਦਰਸ਼ਨ ਕਰਦਾ, ਸਭ ਦੀਆਂ ਮਨੋ ਕਾਮਨਾਵਾਂ ਸਭ ਦੀਆਂ ਭਾਵਨਾਵਾਂ ਮਹਾਰਾਜ ਜੀ ਪੂਰਨ ਕਰਦੇ ਹਨ।
ਕਿਰਪਾ ਦ੍ਰਿਸ਼ਟੀ ਅਵਲੋਕ ਜ਼ਰੂਰੀ,
ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਗਰੀਬ ਨਵਾਜ ਜੀ ਵੇਖਦੇ ਨੇ ਸਭ ਵੱਲ।
ਯਮਨਾ ਪਾਰ ਕਰਿਓ ਪ੍ਰਭ ਡੇਰਾ, ਲੱਗਿਓ ਦੀਵਾਨ ਖਾਲਸੇ ਕੇਰਾ।
ਜਮਨਾ ਦੇ ਪਾਰ ਦੇ ਪਾਸੇ ਮਹਾਰਾਜ ਜੀ ਨੇ ਡੇਰਾ ਕੀਤਾ, ਜਮਨਾ ਪਾਰ ਆਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਰੇ ਨੇ, ਡੇਰਾ ਲੱਗਾ, ਸੈਂਕੜੇ ਲੋਕ ਮਹਾਰਾਜ ਜੀ ਦੇ ਦਰਬਾਰ ਦੇ ਵਿਚ ਆਏ ਨੇ ਦਰਸ਼ਨ ਕਰਨ ਵਾਸਤੇ।
ਆਵੇ ਜਾਏ ਨਗਰ ਨਰ ਨਾਰੀ,
ਨਗਰ ਦੇ ਦਿੱਲੀ ਵਾਸੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ ਨੇ, ਇਕ ਆ ਰਹੇ ਨੇ ਦਰਸ਼ਨ ਕਰਨ ਲਈ, ਇਕ ਦਰਸ਼ਨ ਕਰਕੇ ਵਾਪਸ ਜਾ ਰਹੇ ਨੇ। ਏਦਾਂ ਮੇਲਾ ਲੱਗ ਗਿਆ, ਇਕ ਵਾਰੀ ਇੰਨੀ ਸੰਗਤ ਆਈ ਹੈ।
ਗੁਰਮੂਰਤ ਪਰ ਹੈ ਬਲਿਹਾਰੀ,
ਦਸਵੇਂ ਪਾਤਸ਼ਾਹ ਦੀ ਮੂਰਤ ਬੜੀ ਸੁੰਦਰ ਹੈ, ਔਰ ਗੁਰਦੇਵ ਦੀ ਸੋਹਣੀ ਮੂਰਤ ਨੂੰ ਵੇਖ ਵੇਖ ਸਭ ਬਲਿਹਾਰ ਜਾ ਰਹੇ ਨੇ, ਵਾਰੇ ਵਾਰੇ ਜਾ ਰਹੇ ਨੇ, ਔਰ ਬਦੋ ਬਦੀ ਕਹਿ ਰਹੇ ਨੇ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੈ ਬਲਿਹਾਰੀ ਗੁਰ ਆਪਣੇ ਜੋਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਏਦਾਂ ਵਾਰੇ ਵਾਰੇ ਜਾ ਰਹੇ ਨੇ, ਬਲਿਹਾਰ ਜਾ ਰਹੇ ਨੇ ਗੁਰੂ ਸਾਹਿਬ ਦੀ ਮੂਰਤ ਤੋਂ।
ਇਕ ਦਿਨ ਡੇਰਾ ਗੁਰੂ ਟਿਕਾਇਓ,
ਇਸ ਤਰ੍ਹਾਂ ਇਕ ਦਿਨ ਮਹਾਰਾਜ ਜੀ ਨੇ ਜਮਨਾ ਪਾਰ ਹੀ ਡੇਰਾ ਰੱਖਿਆ ਹੈ।
ਹੁਣ ਕਰ ਜੋਰ ਸਿੱਖ ਗਣ ਆਇਓ,
ਫਿਰ ਮਹਾਰਾਜ ਜੀ ਦੇ ਚਰਨਾਂ ਵਿਚ ਸਿੱਖਾਂ ਦਾ ਗਣ ਆਇਆ, ਸਮੂਹ ਆਇਆ ਹੈ।
ਗੁਰਸਿੱਖ ਬੰਧਨ ਕੀਨ,
ਸਭ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕੀਤੀ, ਔਰ ਗੁਰੂ ਚਰਨਾਂ ਵਿਚ ਬੈਠੇ ਹਨ।
ਖੁਸ਼ੀ ਕਰੀ ਸਭ ਪਰ ਸੁਖਲੀ,
ਮਹਾਰਾਜ ਜੀ ਨੇ ਸਭ ਤੇ ਆਪਣੀਆਂ ਖੁਸ਼ੀਆਂ ਕੀਤੀਆਂ ਨੇ, ਸਭ ਨੇ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਸੁਖ ਪ੍ਰਾਪਤ ਕੀਤੇ ਨੇ।
ਸ਼੍ਰੀ ਮੁਖ ਤੇ ਆਏ ਸੁਰਮਾਏ, ਹਮਕੋ ਦਿੱਲੀ ਦਿਓ ਦਿਖਾਏ।
ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਸਿੱਖਾਂ ਨੂੰ ਹੁਕਮ ਕੀਤਾ, ਕਹਿੰਦੇ ਸੁਣਿਆ ਦਿੱਲੀ ਬੜਾ ਵੱਡਾ ਸ਼ਹਿਰ ਹੈ, ਰਾਜਧਾਨੀ ਹੈ, ਪੁਰਾਣੇ ਸਮੇਂ ਤੋਂ ਇੱਥੋਂ ਰਾਜ ਚੱਲਦਾ ਰਿਹਾ, ਚਾਹੇ ਉਹ ਪਾਂਡਵਾਂ ਦਾ ਸਮਾਂ ਸੀ, ਤੇ ਬੜਾ ਵਿਸ਼ਾਲ ਨਗਰ ਹੈ ਦਿੱਲੀ, ਤੇ ਸਾਨੂੰ ਵੀ ਦਿੱਲੀ ਵਿਖਾਓ ਬਈ, ਦਿੱਲੀ ਵਾਲਿਓ। ਮਹਾਰਾਜ ਜੀ ਦਿੱਲੀ ਦੇ ਸਿੱਖਾਂ ਨੂੰ ਕਹਿੰਦੇ ਨੇ, ਕਹਿੰਦੇ ਹਾਂ ਬਈ ਦਿੱਲੀ ਵਾਲਿਓ, ਸਾਨੂੰ ਵੀ ਦਿੱਲੀ ਦੇ ਦਰਸ਼ਨ ਕਰਾਓ, ਅਸੀਂ ਵੀ ਦਿੱਲੀ ਨਗਰ ਫਿਰ ਕੇ ਵੇਖਣਾ ਚਾਹੁੰਦੇ ਹਾਂ।
ਕਿਲਾ ਬਾਜ਼ਾਰ ਆਦਿ ਸਭ ਥਾਨ
ਵੇਖਣਾ ਚਾਹੁੰਦੇ ਹਾਂ, ਦਿੱਲੀ ਦੇ ਬਣੇ ਹੋਏ ਵੱਡੇ ਕਿਲੇ, ਦਿੱਲੀ ਦੇ ਬਾਜ਼ਾਰ ਵੇਖਣਾ ਚਾਹੁੰਦੇ ਹਾਂ, ਬੜੇ ਸੁੰਦਰ ਬਾਜ਼ਾਰ ਸੁਣੇ ਹਨ।
ਸੁੰਦਰਤਾ ਸੁਣੀਆਂ ਬੋਕਾਨੇ,
ਬੜੀ ਸੁੰਦਰਤਾ ਸੁਣੀ ਆ ਦਿੱਲੀ ਦੀ, ਆਪਣੇ ਕੰਨਾਂ ਦੇ ਨਾਲ ਉਹ ਅਸੀਂ ਵੇਖਣਾ ਚਾਹੁੰਦੇ ਹਾਂ।
ਸੁਣ ਕੇ ਸਿੱਖਣ ਕੀਨ ਸਲਾਹੋ,
ਇਹ ਸੁਣ ਕੇ ਮਹਾਰਾਜ ਜੀ ਦੇ ਬਚਨ, ਜਦੋਂ ਸਤਿਗੁਰ ਆਖਿਆ ਵੀ ਅਸੀਂ ਦਿੱਲੀ ਵੇਖਣਾ ਚਾਹੁੰਦੇ ਹਾਂ, ਤੇ ਜਿਹੜੇ ਦਿੱਲੀ ਦੇ ਸਿੱਖ ਸਨ ਉਹਨਾਂ ਨੇ ਆਪਸ ਵਿਚ ਰਲ ਕੇ ਸਲਾਹ ਕੀਤੀ,
ਅਸਮੰਜਸ ਹਮਕੋ ਇਸ ਮਾਓ,
ਸਲਾਹ ਕਰਦੇ ਨੇ ਆਪਸ ਵਿਚ, ਕਹਿੰਦੇ ਇਹ ਤਾਂ ਸਾਡੇ ਵਾਸਤੇ ਬੜੀ ਅਸਮੰਜਸ ਦੀ ਗੱਲ ਹੈ, ਇਹ ਤਾਂ ਸਾਡੇ ਵਾਸਤੇ ਬਹੁਤ ਵੱਡੀ ਭਾਰੀ ਅਸਮੰਜਸ ਦੀ ਬਾਤ ਹੈ।
ਸੈਯਦ ਮੁਗਲ ਪਥਾਰ ਹਜ਼ਾਰੇ, ਜੰਗ ਕਰਤ ਸਤਿਗੁਰ ਨੇ ਮਾਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਦੇ ਵਿਚ ਜੰਗ ਕਰਦਿਆਂ ਬੜੇ ਬੜੇ ਸੈਯਦ, ਬੜੇ ਬੜੇ ਮੁਗਲ, ਬੜੇ ਬੜੇ ਵੱਡੇ ਪਠਾਨ ਉਹ ਰਣ ਭੂਮੀ ਵਿਚ ਮਹਾਰਾਜ ਜੀ ਨੇ ਮਾਰ ਮੁਕਾਏ ਹਨ।
ਕੋ ਪੁੱਤਰ ਭਤੀਜਾ ਭਰਾਤਾ,
ਉਹ ਜਿਹੜੇ ਦਸਵੇਂ ਪਾਤਸ਼ਾਹ ਨੇ ਮਾਰੇ ਨੇ ਰਣ ਭੂਮੀ ਵਿਚ, ਉਹਨਾਂ ਦਾ ਕੋਈ ਪੁੱਤਰ ਹੈ, ਉਹਨਾਂ ਦਾ ਕੋਈ ਭਤੀਜਾ ਹੈ,
ਪੁਰ ਮੈਂ ਬਾਸੈ ਕਿਸੋਂ ਜਮਾਤਾ,
ਉਹਨਾਂ ਦਾ ਕੋਈ ਜਵਾਈ ਹੈ, ਕੋਈ ਭਰਾ ਹੈ, ਤੇ ਉਹ ਦਿੱਲੀ ਵਿਚ ਰਹਿੰਦੇ ਨੇ ਸਾਰੇ, ਜਿਨ੍ਹਾਂ ਦੇ ਰਿਸ਼ਤੇਦਾਰ ਦਸਵੇਂ ਪਾਤਸ਼ਾਹ ਨੇ ਜੰਗ ਦੇ ਮੈਦਾਨ ਚ ਮਾਰੇ ਨੇ ਉਹ ਇੱਥੇ ਹੀ ਰਹਿੰਦੇ ਨੇ, ਦਿੱਲੀ ਦੇ ਨਗਰ ਦੇ ਵਿਚ ਹੀ ਬਾਜ਼ਾਰਾਂ ਵਿਚ ਰਹਿੰਦੇ ਹਨ।
ਇਤਿਹਾਸਕ ਸੰਬੰਧੀ ਕਨੇ, ਜਿਨਕੇ ਰਣ ਮੈਂ ਸਤਿਗੁਰ ਹਨੇ,
ਇਤਿਹਾਸਕ ਬੜੇ ਸੰਬੰਧੀ ਜਿਹੜੇ ਗੁਰੂ ਸਾਹਿਬ ਜੀ ਨੇ ਜੰਗ ਦੇ ਮੈਦਾਨ ਵਿਚ ਉਨ੍ਹਾਂ ਦੇ ਮਾਰ ਮੁਕਾਏ ਨੇ, ਬੜੇ ਬੜੇ ਸਈਦਾਂ ਮੁਗਲਾਣਾ ਮੁਗਲਿਆਂ ਮੁਗਲਾਂ ਦੇ ਜਿਹੜੇ ਰਿਸ਼ਤੇਦਾਰ ਸੰਬੰਧੀ ਨੇ ਉਹ ਮਹਾਰਾਜ ਜੀ ਨੇ ਰਣ ਭੂਮੀ ਵਿਚ ਮਾਰੇ ਨੇ, ਉਹ ਸਾਰੇ ਉਹਨਾਂ ਦੇ ਰਿਸ਼ਤੇਦਾਰ ਇੱਥੇ ਦਿੱਲੀ ਨਗਰ ਵਿਚ ਰਹਿੰਦੇ ਹਨ।
ਸੋਰ ਕ੍ਰੋਧੈ ਜਵੈ ਨਿਹਾਰੈ,
ਜਦੋਂ ਸਤਿਗੁਰੂ ਜੀ ਨੂੰ ਅਸੀਂ ਦਿੱਲੀ ਦੇ ਬਾਜ਼ਾਰਾਂ ਵਿਚ ਲੈ ਕੇ ਜਾਵਾਂਗੇ, ਉਹ ਜਦੋਂ ਵੇਖਣਗੇ ਦਸਵੇਂ ਪਾਤਸ਼ਾਹ ਨੂੰ ਵੇਖ ਕੇ ਗੁੱਸਾ ਕਰਨਗੇ, ਉਹ ਦਸਵੇਂ ਪਾਤਸ਼ਾਹ ਦੀ ਸਵਾਰੀ ਵੇਖ ਕੇ ਈਰਖਾ ਕਰਕੇ ਗੁੱਸੇ ਨਾਲ ਭਰਨਗੇ,
ਵੈ ਕਰ ਇਕੱਠੇ ਸ਼ਸਤਰ ਪ੍ਰਹਾਰ,
ਹੋ ਸਕਦਾ ਇਕੱਠੇ ਹੋ ਕੇ ਹਮਲਾ ਹੀ ਕਰ ਦੇਣ, ਕਿਤੇ ਸ਼ਸਤਰ ਚੁੱਕ ਕੇ ਹਮਲਾ ਹੀ ਨਾ ਬੋਲ ਦੇਣ।
ਰੰਗ ਮਰਿਓ ਪੁੱਤਰ ਤੇ ਸਕੀਰਾ,
ਕਿ ਉਹ ਔਰੰਗਜ਼ੇਬ ਬਾਦਸ਼ਾਹ ਮਰ ਚੁੱਕਾ ਹੈ, ਉਹਦਾ ਜਿਹੜਾ ਪੁੱਤਰ ਹੈ
ਨਹੀਂ ਪ੍ਰਤਾਪ ਛੀਰਾ,
ਉਹਦਾ ਹਾਲੇ ਪ੍ਰਤਾਪ ਨਹੀਂ ਪੂਰਾ ਬਣਿਆ, ਹਾਲੇ ਬਹਾਦਰ ਸ਼ਾਹ ਨਵਾਂ ਨਵਾਂ ਬਾਦਸ਼ਾਹ ਬਣਿਆ, ਉਹਦਾ ਤਾਂ ਹਾਲੇ ਪੂਰਾ ਪ੍ਰਤਾਪ ਨਹੀਂ ਬਣਿਆ, ਹਾਲੇ ਤੱਕ ਉਹਦਾ ਪੂਰਾ ਬੋਲਬਾਲਾ ਨਹੀਂ ਹੋਇਆ,
ਮੈਂ ਪੈਸਾ ਰਹਿ ਮਰੇ ਕਿ ਮਾਰੇ।
ਇਸ ਕਰਕੇ ਦਿੱਲੀ ਦੇ ਜਿਹੜੇ ਲੋਕ ਨੇ ਹਾਲੇ ਬਾਗੀ ਨੇ, ਤੇ ਹੋ ਸਕਦਾ ਉਹ ਬਾਦਸ਼ਾਹ ਬਹਾਦਰ ਸ਼ਾਹ ਦਾ ਡਰ ਨਾ ਮੰਨਣ, ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਦਿੱਲੀ ਵੇਖਣ ਜਾਣ ਤੇ ਉਹ ਹਮਲਾ ਬੋਲ ਦੇਣ, ਉਹ ਮਰਨ ਮਰਾਉਣ ਤੇ ਆ ਜਾਣ।
ਜੰਗ ਸਭ ਕੋ ਅਟਕਾਰ,
ਜੇ ਜੰਗ ਛਿੜ ਗਿਆ ਦਿੱਲੀ ਸ਼ਹਿਰ ਦੇ ਅੰਦਰ ਤੇ ਫਿਰ ਕੌਣ ਰੋਕੇਗਾ, ਕੌਣ ਅਟਕਾਵੇਗਾ।
ਯਾ ਤੇ ਪ੍ਰਭ ਕੋ ਤਰੀ ਚੜਾਵੋ, ਸ਼੍ਰੀ ਜਮਨਾ ਵਿਚ ਕੋ ਲੈ ਜਾਓ।
ਇਨ੍ਹਾਂ ਨੇ ਸਲਾਹ ਕੀਤੀ, ਕਹਿੰਦੇ ਆਪਾਂ ਗੁਰੂ ਜੀ ਨੂੰ ਦਿੱਲੀ ਦੇ ਬਾਜ਼ਾਰ ਅੰਦਰ ਨਹੀਂ ਲੈ ਕੇ ਜਾਣਾ, ਗੁਰੂ ਜੀ ਨੂੰ ਇਕ ਕਿਸ਼ਤੀ ਤੇ ਸਵਾਰ ਕਰੀਏ, ਤੇ ਜਿਹੜੀ ਨਾਲ ਨਾਲ ਜਮਨਾ ਨਦੀ ਵਹਿੰਦੀ ਹੈ, ਜਮਨਾ ਦੇ ਵਿਚ ਮਹਾਰਾਜ ਜੀ ਦੀ ਕਿਸ਼ਤੀ ਲੈ ਚੱਲੀਏ, ਉਨ੍ਹਾਂ ਨੂੰ ਬਿਠਾ ਕੇ ਤੇ ਜਮਨਾ ਚ ਸੈਰ ਕਰਾ ਦਈਏ।
ਨਿਕਟ ਨਿਕਟ ਕੇ ਸਗਲ ਮਕਾਨਾ,
ਤੇ ਜਮਨਾ ਨਦੀ ਦੇ ਕੰਢੇ ਦੇ ਨੇੜੇ ਨੇੜੇ ਜਿੰਨੇ ਮਕਾਨ ਬਣੇ ਹੋਏ ਨੇ,
ਹਾਂ ਬਤਾਓ ਪਿੱਖੋ ਮਹਾਨਾ,
ਉਹ ਗੁਰੂ ਸਾਹਿਬ ਨੂੰ ਵਿਖਾ ਦਈਏ, ਮਹਾਰਾਜ ਇਹ ਫਲਾਣਾ ਨਗਰ ਹੈ, ਇਹ ਫਲਾਣਾ ਘਰ ਹੈ, ਇਹ ਫਲਾਣੀ ਜਗ੍ਹਾ ਹੈ, ਇਹ ਫਲਾਣਾ ਕਿਲਾ ਹੈ, ਇੱਦਾਂ ਜਮਨਾ ਦੇ ਵਿਚ ਪਾਣੀ ਵਿਚ ਹੀ ਗੁਰੂ ਸਾਹਿਬ ਨੂੰ ਫੇਰੀਏ, ਨਗਰ ਵਿਚ ਨਾ ਲੈ ਕੇ ਜਾਈਏ, ਜੇ ਨਗਰ ਚ ਲੈ ਕੇ ਗਏ ਤੇ ਕਿਤੇ ਲੜਾਈ ਨਾ ਹੋ ਜਾਏ, ਜੰਗ ਨਾ ਹੋ ਜਾਏ, ਇਸ ਕਰਕੇ ਜਮਨਾ ਨਦੀ ਦੇ ਵਿਚ ਹੀ ਮਹਾਰਾਜ ਜੀ ਨੂੰ ਸੈਰ ਕਰਾਈਏ।
ਕਰ ਸਭ ਦਿਲ ਵਾਲੇ,
ਏਦਾਂ ਇਨ੍ਹਾਂ ਨੇ ਸਲਾਹ ਕੀਤੀ, ਦਿੱਲੀ ਵਾਲਿਆਂ ਨੇ ਏਦਾਂ ਮਸਲਤ ਕੀਤੀ,
ਵਿਸਾਲੇ
ਉਸੇ ਵਕਤ ਨਾ ਦਿੱਲੀ ਵਾਲਿਆਂ ਨੇ ਇਕ ਵੱਡੀ ਭਾਰੀ ਕਿਸ਼ਤੀ ਮੰਗਵਾਈ,
ਔਰ ਸੰਘ ਕੇਤਕ ਮੰਗਵਾਈ,
ਉਸ ਕਿਸ਼ਤੀ ਦੇ ਨਾਲ ਹੋਰ ਵੀ ਕੁਝ ਕਿਸ਼ਤੀਆਂ ਮੰਗਵਾਈਆਂ, ਜਿਹਦੇ ਵਿਚ ਸਾਰੇ ਸਿੱਖ ਸਿੰਘ ਵੀ ਬੈਠ ਸਕਣ।
ਕਰ ਸਤਿਗੁਰ ਲੈ ਚੜਾਈ,
ਸਤਿਗੁਰਾਂ ਨੂੰ ਬੇਨਤੀ ਕਰਕੇ ਦਿੱਲੀ ਦੇ ਸਿੱਖਾਂ ਨੇ ਮਹਾਰਾਜ ਸੱਚੀ ਪਾਤਸ਼ਾਹ ਜੀ ਨੂੰ ਉਸ ਕਿਸ਼ਤੀ ਤੇ ਸਵਾਰ ਕੀਤਾ ਹੈ।
ਸਨੇ ਸਨੇ ਸਭ ਤਰੀ ਚਲਾਏ,
ਸਨੇ ਸਨੇ ਸਹਿਜੇ ਸਹਿਜੇ ਹੌਲੇ ਹੌਲੇ ਕਿਸ਼ਤੀਆਂ ਜਮਨਾ ਦੇ ਪਾਣੀ ਵਿਚ ਠਿੱਲੀਆਂ ਹਨ।
پور کے نک ترت جب آئے
جدو تردیاں تردیاں کشتی دلی نگر دے نیڑے آ پہنچی جمنا نال ہی وگدی ہے دلی دے بالکل نیڑے آ پہنچے
دور بین پرب کو گہوائے
انہاں کی کیتا ایک دور بین لیا کے مہاراج جی نو پھڑا دتی کہندے جی آ لو دور بین نال ویکھ لو دلی مہاراج جی تا دلی وچ جا کے ویکھنا چاہندے سی یہاں سلاح کیتی بھی باہروں باہر ہی گرو صاحب نو دلی بکھا دئیے اندر نہ لے کے جائیے جمنا ندی وچ کشتی چ بٹھا کے لے گئے جدو نیڑے آئے تے ست گرو جی نو دور بین فڑا
دیتی دور
بین فڑا کے کہندے آ لو مہاراج دور بین نال ویکھو تے بکھان لگے مہاراج فلانی جگہ ہے دلی دی
شری ست گرو بازار بسالا لال درگ لگ ہاتھ نمالا
لگے مہاراج او سامنے بازار نظر آؤں اے دلی دا بازار ہے او ویکھو اے بازار جڑا لال قلعے تک مہاراج جی پھیلیا ہویا ہے لال درگ تک لال درگ دا مطلب لال قلعے تک مہاراج جی اے باغ اے جڑا بازار ہے اے پھیلیا ہویا ہے
میں اجت جمعہ کھری اے دیکھے
مہاراج اے سامنے جامع مسجد ہے جامع مسجد بھی بڑی پرانی سی او بھی وکھائی مہاراج جی نو دوروں مہاراج مسلمان مغلاں دی بنائی ہوئی جامع مسجد ہے
سندر سرپوری سریکھی
مہاراج بڑا سندر نگر ہے دلی ادا جاپدا جویں اندر پوری ہووے جویں اندر پرستی ہووے دا پرانا نام بھی اندر پرستی آوندا ہے
پاہن لال لگیو اے سارو
مہاراج بڑی سندر جڑی مسجد ہے جامع اس جامع مسجد دے وچ بڑے بڑے قیمتی لال لگے ہوئے نے اے دے وچ بڑیاں سونیاں میناکاریاں کیتیاں ہوئیاں نے
باہن لال لگیو اے سارو بوتن دے کر درگ اسارو
مہاراج قلعہ بڑا سندر اساریا ہویا ہے بہت وچ پاہن پتھر بڑے سونے لگے ہوئے نے لال لگے ہوئے نے بہت سارا دھن خرچ کے اے قلعے اسارے گئے ہیں
آسا کرترے گن شاؤ
ادا مہاراج جی ایتھے بڑے بڑے وڈے بادشاہ جڑے پہلا مغل بادشاہ ہوئے نے او انہاں قلعیاں دے وچ اس لال قلعے دے وچ نواس کردے رہے نے
چتر بچتر بنے سماؤ
مہاراج بڑے سونے چتر بچتر بنے ہوئے نے دوارہ تے بڑیاں سونیاں تصویراں بنیاں ہوئیاں نے
زیاد کا سکل دکھائے
ایتا مہاراج جی نو کہہ کہہ کے دور بین نالی بکھوندے نے دور دور نگر دلی
سنے سنے تر نہیں چلوائے
ہولے ہولے کشتی توڑ دے نے بھی تیجی نال نہیں چلو دے سہجے سہجے کشتی توڑ دے ہانا
کی باغ اتارے جائے
لیا کے ست گرو نو جتھے ست گرو دسویں پاتشاہ دا ستھان ہے اج دلی وچ گردوارا موتی باغ صاحب تو ستگرو سچی پاتشاہ جی نو لیا کے موتی باغ دے وچ اتاریا ہے جدو مہاراج جی موتی باغ اترے نے بہت سارے سکھ علاقہ نواسی مہاراج جی دے درشنا نو موتی باغ آئے ہن
درشن کر کر سکل سدارے
آ کے مہاراج جی دے درشن کردے نے دیدار کر کر کے مہاراج جی دے جاندے ہن
ستگرو تر باغ نیارے
اتھے بڑا سونا بگیچا سی باغ سی موتی باغ دے وچ او باغ مہاراج گرو کلگی دھر جی نے ویکھے نے بڑے بڑے سندر درخت لگے ہوئے نے
منترنی پر لے چڑھائے
مہاراج سچے پاتشاہ جی کشتی تے سوار ہوئے نے چڑھے ہن
پہنچائے جے سیور لگائے
تے ستگرو سچے پاتشاہ جی نے پہلا جمنا پار ڈیرا کیتا سی اوتھے پھر مہاراج سچے پاتشاہ جی دوبارہ آئے ہن
تب ستگر سکھ نسن کے کرن فریب ہمو سنگ چیو
جدو لیا کے ستگرو نو اتار دیتا نا واپس مہاراج جی کہندے وکھا دیتی ابھی دلی سانو ساڈے نال فریب کرنا چاہندے سی فریب ہی کیتا نا سکھاں نے دلی والیاں نے اندر نہیں لے کے گئے باہروں باہروں جمنا دے پانی وچوں ہی باہروں دلی وکھا دیتی مہاراج جی کہندے بھئی ساڈے نال فریب کرنا چاہندے ہو
دلی میں سکھی مگہرا جتھا ملما کنچن کیرا
مہاراج جی کہندے دلی دے وچ اسی سکھی دا رستہ اس طرح تکیا اس طرح دے سکھ ویکھے نے جویں کنچن دا ملما ہوندا نا آ جویں ਕਿਸੇ ਚਾਂਦੀ ਦੇ ਉੱਤੇ ਜਿਵੇਂ ਸੋਨੇ ਦੀ ਪਰਤ ਚਾੜ ਦਿੰਦੇ ਨੇ ਕੁਝ ਸਮੇਂ ਬਾਅਦ ਲੱਥ ਜਾਂਦੀ ਹੈ, ਕਹਿੰਦੇ ਏਦਾਂ ਸੋਨੇ ਦੇ ਮੁਲੰਮੇ ਦੇ ਸਮਾਨ ਅਸੀਂ ਵੇਖਿਆ ਦਿੱਲੀ ਦੇ ਸਿੱਖਾਂ ਨੂੰ ਕਿ ਉਪਰੋਂ ਉਪਰੋਂ ਸਿੱਖੀ ਦੇ ਭਾਵ ਹਨ।
ਦੋ ਦਿਨ ਵਿੱਚ ਉਪਰਾਤ ਪੁੰਨ ਭਈ,
ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕੀਤਾ, ਉਹ ਦਿਨ ਬੀਤ ਗਿਆ, ਰਾਤ ਹੋ ਗਈ,
ਸੰਗਤ ਸਕਲ ਦਰਸ਼ਕ ਹੋ ਗਏ।
ਅਗਲਾ ਦਿਨ ਚੜ ਗਿਆ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਸੰਗਤਾਂ ਆਈਆਂ ਹਨ।
ਕਰ ਬੰਦਨ ਬੈਠੇ ਜਬ ਪਾਸੇ,
ਸਤਿਗੁਰਾਂ ਨੂੰ ਵੰਦਨਾ ਕਰਕੇ ਨਮਸਕਾਰ ਕਰਕੇ ਬਹੁਤ ਸਾਰੇ ਸਿੱਖ ਗੁਰਦੇਵ ਦੇ ਚਰਨਾਂ ਵਿਚ ਜਦੋਂ ਆ ਬੈਠੇ,
ਇਹ ਮੁਕਤੇ ਤਬ ਗਿਰਾ ਪ੍ਰਕਾਸ਼ੇ,
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਨੌਵੇਂ ਸਤਿਗੁਰ ਜੈ ਸਤਿਕਾਰੇ, ਤਿਸ ਥਲ ਕੋ ਕੀ ਜੈ ਨਿਰਧਾਰੇ।
ਹੇ ਭਾਈ ਸਿੱਖੋ, ਜਿੱਥੇ ਸਾਡੇ ਪਿਤਾ ਗੁਰੂ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਗਿਆ, ਚਲੋ ਸਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾਓ, ਸਾਨੂੰ ਉਸ ਸਥਾਨ ਨਿਰਧਾਰਿਤ ਕਰਕੇ ਦੱਸੋ ਕਿ ਕਿਸ ਜਗ੍ਹਾ ਤੇ ਸਾਹਿਬ ਨੌਵੇਂ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਗਿਆ ਸਰੀਰ ਦਾ।
ਅੱਗੇ ਔਰੰਗ ਤੇ ਡਰ ਪਾਵੋ, ਅਬ ਨਾ ਰਹੋ ਮੰਦਰ ਬਨਵਾਵੋ।
ਕਹਿੰਦੇ ਚਲੋ, ਅੱਗੇ ਤਾਂ ਨੌਰੰਗੇ ਦਾ ਡਰ ਸੀ ਕਿ ਔਰੰਗੇ ਦੇ ਡਰ ਕਰਕੇ ਕੋਈ ਉਹਨਾਂ ਦਾ ਸਥਾਨ ਨਹੀਂ ਬਣਾ ਸਕਿਆ, ਕਹਿੰਦੇ ਹੁਣ ਉਹ ਪਾਪੀ ਮਰ ਗਿਆ, ਉਹਦਾ ਡਰ ਰੱਖਣ ਦੀ ਲੋੜ ਨਹੀਂ। ਭਾਈ ਸਿੱਖੋ, ਜਿੱਥੇ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪੰਜ ਭੂਤਕ ਸਰੀਰ ਦਾ ਸੰਸਕਾਰ ਕੀਤਾ ਗਿਆ, ਉਸ ਜਗ੍ਹਾ ਤੇ ਮਹਾਰਾਜ ਨੌਵੇਂ ਪਾਤਸ਼ਾਹ ਦੀ ਯਾਦਗਾਰ ਬਣਾਓ ਸਿੱਖੋ, ਉਸ ਜਗ੍ਹਾ ਤੇ ਸਤਿਗੁਰਾਂ ਦਾ ਪਵਿੱਤਰ ਅਸਥਾਨ ਤਿਆਰ ਕਰੋ।
ਸੁਣ ਕੇ ਸਿੱਖ ਗਏ ਸਭ ਸਿਆਣੇ, ਇਹ
ਸੁਣ ਕੇ ਜਿਹੜੇ ਸਿਆਣੇ ਸਿੱਖ ਸਨ, ਜਿਨ੍ਹਾਂ ਨੌਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ, ਜਿਹੜੇ ਜਾਣਦੇ ਸਨ ਸਤਿਗੁਰਾਂ ਦੇ ਨੌਵੇਂ ਪਾਤਸ਼ਾਹ ਦੇ ਉਸ ਅਸਥਾਨ ਬਾਰੇ,
ਸੰਸਕਾਰੇ ਜੋ ਤੈ ਜਾਣੇ,
ਉਹ ਜਿੱਥੇ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਕੀਤਾ ਸੀ ਨਾ, ਘਰ ਨੂੰ ਅੱਗ ਲਾ ਕੇ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਮੌਜੂਦ ਹੈ, ਉਸ ਜਗ੍ਹਾ ਨੂੰ ਉਹਨਾਂ ਸਿੱਖਾਂ ਨੇ ਨਿਰਧਾਰਿਤ ਕਰਕੇ ਜਾਣਿਆ ਪਹਿਚਾਣਿਆ ਹੈ।
ਨਿਰਣਾ ਕਰਿਓ ਲਿਓ ਥਲ ਸੋ,
ਉਹ ਜਗ੍ਹਾ ਦਾ ਨਿਰਣਾ ਕੀਤਾ ਹੋਇਆ, ਸਿੱਖਾਂ ਨੂੰ ਪਤਾ ਹੋਇਆ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਸੰਸਕਾਰ ਕੀਤਾ ਗਿਆ ਹੈ।
ਬਨਵਾਇਓ ਮੰਦਰ ਸਭ ਕੋ,
ਉੱਥੇ ਕਲਗੀਧਰ ਜੀ ਨੇ ਆਏ ਨੇ, ਦਰਸ਼ਨ ਕੀਤੇ ਨੇ, ਔਰ ਉਸ ਅਸਥਾਨ ਤੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੀ ਯਾਦਗਾਰ ਕਾਇਮ ਕੀਤੀ, ਅਸਥਾਨ ਬਣਾਇਆ।
ਸ੍ਰੀ ਪ੍ਰਭ ਧਰਮ ਦਿਓ ਬੋ ਤੇਰਾ,
ਗੁਰੂ ਕਲਗੀਧਰ ਜੀ ਨੇ ਸਾਰੀ ਮਾਇਆ ਆਪਣੇ ਖਜ਼ਾਨੇ ਚੋਂ ਦਿੱਤੀ, ਆਖਿਆ ਭਾਈ ਜਿੰਨੀ ਮਾਇਆ ਚਾਹੀਦੀ ਹੈ ਸਾਡੇ ਖਜ਼ਾਨੇ ਚ ਲਓ ਤੇ ਨੌਵੇਂ ਪਾਤਸ਼ਾਹ ਜੀ ਦਾ ਦਰਬਾਰ ਬਣਾਓ।
ਹੁਕਮ ਮੰਨ ਕਰ ਕੀਨ ਬਡੇਰਾ,
ਮਹਾਰਾਜ ਜੀ ਦਾ ਹੁਕਮ ਮੰਨ ਕੇ ਬੜਾ ਸੁੰਦਰ ਬੜਾ ਵੱਡਾ ਦਰਬਾਰ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਤਿਆਰ ਕੀਤਾ ਗਿਆ।
ਪੂਜਨ ਲੱਗੇ ਸਕਲ ਨਰ ਨਾਰੇ,
ਇੱਕ ਦੇ ਨਰ ਨਾਰੀਆਂ ਸਨ, ਹੁਣ ਉਸ ਸਥਾਨ ਦੀ ਪੂਜਾ ਕਰਨ ਲੱਗੇ ਹਨ।
ਕਰੈ ਭਾਵਨਾ ਪੂਰਨ ਸਾਰੇ,
ਜਿਹੜੀ ਜਿਹੜੀ ਭਾਵਨਾ ਸਿੱਖ ਕਰਦੇ ਨੇ, ਉਹ ਭਾਵਨਾ ਪਾਵਨ ਸਥਾਨ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਮਹਾਰਾਜ ਜੀ ਦਾ, ਉਥੇ ਉਹ ਭਾਵਨਾ ਪੂਰਨ ਕਰਦੇ ਨੇ ਸਿੱਖ।
ਇਤਿਹਾਸਕ ਕਰ ਕਾਜ ਅਛੇਰੇ,
ਇਹਨਾਂ ਮਹਾਰਾਜ ਜੀ ਨੇ ਭਲੇ ਕਾਰਜ ਕੀਤੇ, ਨੌਵੇਂ ਪਾਤਸ਼ਾਹ ਦੀ ਯਾਦਗਾਰ ਕਾਇਮ ਕੀਤੀ ਹੈ ਦਿੱਲੀ ਨਗਰ ਵਿਚ।
ਜਲਨ ਚਿਓ ਸ੍ਰੀ ਗੁਰੂ ਅਗੇਰੇ,
ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਥੋਂ ਕੁਝ ਅੱਗੇ ਜਾਣਾ ਚਾਹੁੰਦੇ ਹਨ।
ਸਿੱਖ ਸੰਗਤ ਸਗਰੀ ਚਲ ਆਏ,
ਬਹੁਤ ਸਾਰੀਆਂ ਸਿੱਖ ਸੰਗਤਾਂ ਜਦੋਂ ਸਤਿਗੁਰਾਂ ਨੇ ਦਿੱਲੀਓਂ ਚੱਲਣ ਦੀ ਤਿਆਰੀ ਕੀਤੀ, ਫੁਰਨਾ ਕੀਤਾ, ਉਹ ਬਹੁਤ ਸਾਰੇ ਸਿੱਖ ਚੱਲ ਕੇ ਮਹਾਰਾਜ ਜੀ ਦੇ ਪਾਸ ਆਏ।
ਬੇਨਤੀ ਕਰੀ ਪ੍ਰਭੂ ਅਗਵਾਏ,
ਸਭ ਨੇ ਆਣ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ,
ਸੁਮ ਸਮ ਜਿਸ ਕੋ ਦਰਸ਼ਨ ਦਿੱਲੀ ਵਿਖੇ ਰਹਿ ਹਮ ਚੈ।
ਕਹਿਣ ਲੱਗੇ ਸਤਿਗੁਰੂ ਜੀ, ਤੁਸੀਂ ਜਾਣਾ ਅਸੀਂ ਤੁਹਾਨੂੰ ਰੋਕ ਨਹੀਂ ਸਕਦੇ, ਪਰ ਪਾਤਸ਼ਾਹ ਜਿਸ ਦੇ ਦਰਸ਼ਨ ਤੁਹਾਡੇ ਦਰਸ਼ਨਾਂ ਜਿਹੇ ਹੋਣ, ਕਿਰਪਾ ਕਰਕੇ ਉਨ੍ਹਾਂ ਨੂੰ ਦਿੱਲੀ ਛੱਡ ਦਿਓ, ਕਿ ਜਿਨ੍ਹਾਂ ਦੇ ਦਰਸ਼ਨਾਂ ਵਿਚੋਂ ਸਾਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣ, ਉਹਨਾਂ ਨੂੰ ਕਿਰਪਾ ਕਰਕੇ ਆਪ ਜੀ ਦਿੱਲੀ ਨਗਰ ਵਿਚ ਟਿਕਾ ਜਾਓ।
ਇਸ ਪੁਰ ਸਮ ਦੂਸਰ ਕੋ ਨਾਏ,
ਕਿਉਂਕਿ ਮਹਾਰਾਜ ਦਿੱਲੀ ਨਗਰ ਹੈ, ਰਾਜਧਾਨੀ ਹੈ, ਇਸ ਨਗਰ ਜਿਹਾ ਕੋਈ ਹੋਰ ਨਗਰ ਨਹੀਂ।
ਬਿਛਰੇ ਸਿਰੇ ਸਮਾਏ,
ਇੱਥੇ ਜੇ ਕੋਈ ਆਪ ਜੀ ਕਿਸੇ ਨੂੰ ਥਿਰ ਕਰ ਦਿਓ ਤੇ ਸਿੱਖੀ ਦਾ ਬੜਾ ਬੋਲਬਾਲਾ ਹੋਵੇਗਾ, ਸਿੱਖੀ ਦਾ ਬਹੁਤ ਭਾਰੀ ਵਿਸਥਾਰ ਹੋਵੇਗਾ।
ਪੂਜਨ ਹਿੱਤ ਟਿਕਾਓ ਕੋਈ,
ਕਿਰਪਾ ਕਰਕੇ ਆਪਣੀ ਜਗ੍ਹਾ ਤੇ ਕਿਸੇ ਨੂੰ ਟਿਕਾ ਦਿਓ ਇੱਥੇ, ਜਿਸ ਦੀ ਅਸੀਂ ਪੂਜਾ ਕਰਦੇ
ਰਹੀਏ।
ਜਦੋਂ ਸਿੱਖਾਂ ਦੀ ਇਹ ਬੇਨਤੀ ਮਹਾਰਾਜ ਜੀ ਨੇ ਸੁਣੀ ਤੇ ਆਪਣੇ ਹਿਰਦੇ ਵਿਚ ਚਿਤਵਿਆ ਹੈ,
ਦੋਨੋ ਮਹਿਲ ਸੰਗ ਮੈਂ ਜੋਏ, ਬੋਲੇ ਸ਼੍ਰੀ ਮੁਖ ਤੁਮ ਸੁਖ ਹੋਏ।
ਮਹਾਰਾਜ ਜੀ ਦੇ ਦੋਨੋ ਮਹਿਲ, ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ, ਇਹ ਦੋਨੋ ਮਹਿਲ ਸਤਿਗੁਰਾਂ ਦੇ ਨਾਲ ਸਨ। ਤੋ ਕਲਗੀਧਰ ਜੀ ਨੇ ਆਪਣੇ ਦੋਨੋ ਮਹਿਲਾਂ ਨੂੰ ਹੁਕਮ ਕੀਤਾ, ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਨੂੰ, ਕਿ ਤੁਹਾਨੂੰ ਇੱਥੇ ਸਰਬ ਸੁਖ ਪ੍ਰਾਪਤ ਹੋਣਗੇ।
ਹਮਨੇ ਦੱਖਣ ਜਾਨੋ ਦੂਰ,
ਆਖਿਆ ਸੁੰਦਰੀ ਜੀ ਅਸੀਂ ਦੱਖਣ ਦਿਸ਼ਾ ਨੂੰ ਜਾਣਾ ਤੇ ਬਹੁਤ ਲੰਮਾ ਦੂਰ ਦਾ ਪੈਂਡਾ ਹੈ,
ਚਲੋ ਕਸ਼ਟ ਹੋਏ ਪੂਰ,
ਤੁਸੀਂ ਵੀ ਸਾਡੇ ਨਾਲ ਚੱਲੋਗੇ, ਰਾਹ ਦਾ ਬੜਾ ਵੱਡਾ ਡਾਢਾ ਕਸ਼ਟ ਤੁਹਾਨੂੰ ਚੱਲਣਾ ਪਵੇਗਾ।
ਦਿੱਲੀ ਮੈਂ ਸਿਰ ਤਾਂ ਅਬ ਗਈ ਹੈ, ਸੰਗਤ ਮੈਂ ਸੁਖ ਪੂਰਬ ਰਹੀ ਹੈ।
ਤੁਸੀਂ ਇੱਥੇ ਦਿੱਲੀ ਵਿਚ ਹੀ ਰਹੋ ਤੇ ਦਿੱਲੀ ਦੇ ਵਿਚ ਰਹਿ ਕੇ ਇੱਥੇ ਸਾਰੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦਿਓ ਔਰ ਇੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ।
ਜਿਨ ਪ੍ਰਭ ਕੋ ਚ ਦਿਖਾਦ ਕਰੰਤਾ,
ਔਰ ਇੱਥੇ ਸਾਰੀ ਸੰਗਤ ਸੁਖ ਪੂਰਵਕ ਢੰਗ ਨਾਲ ਤੁਹਾਡੀ ਸੇਵਾ ਕਰੇਗੀ, ਕਿਉਂਕਿ ਸਾਡੇ ਨਾਲ ਚੱਲੋਗੇ ਤੇ ਦਿਨ ਪ੍ਰਤੀ ਦਿਨ ਰੋਜ਼ ਚੱਲਣ ਦਾ ਸਫ਼ਰ ਦਾ ਦੁੱਖ ਹੈ, ਰਾਹ ਪੈਂਡੇ ਦੇ ਬਹੁਤ ਭਾਰੀ ਬਖਾਦ ਹਨ।
ਬਸੇ ਸੁਖ ਸਮਾਂ ਬਿਤੰਤਾ,
ਇਹ ਸੁੰਦਰੀ ਜੀ ਸਾਹਿਬ ਦੇਵਾਂ ਜੀ ਇੱਥੇ ਵਸ ਕੇ ਤੁਹਾਨੂੰ ਸਰਬ ਸੁਖ ਪ੍ਰਾਪਤ ਹੋਣਗੇ, ਤੁਸੀਂ ਸਰਬ ਸੁਖਾਂ ਸਹਿਤ ਇੱਥੇ ਨਿਵਾਸ ਕਰੋਗੇ।
ਸੁਣ ਸੁੰਦਰੇ ਦ੍ਰਿਗ ਭਰ ਬੋਲੋਏ,
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਇੱਥੇ ਰਹੋ, ਸੁਣ ਕੇ ਮਾਤਾ ਸੁੰਦਰੀ ਜੀ ਦੇ ਨੇਤਰ ਭਰ ਆਏ, ਅੱਖਾਂ ਭਰ ਆਈਆਂ ਤੇ ਮਾਤਾ ਜੀ ਰੋ ਪਏ ਇੱਕ ਵਾਰ ਵਿਰਾਗ ਦੇ ਸਹਿਤ।
ਸੁਤ ਕੋ ਸਿਮਰ ਸਿਮਰ ਦੁੱਖ ਪੋਏ,
ਮਾਤਾ ਸੁੰਦਰੀ ਨੂੰ ਅੱਜ ਆਪਣਾ ਪੁੱਤਰ ਸਾਹਿਬ ਬਾਬਾ ਅਜੀਤ ਸਿੰਘ ਜੀ ਚੇਤੇ ਆਏ ਨੇ, ਬਾਬਾ ਅਜੀਤ ਸਿੰਘ ਦੀ ਯਾਦ ਆਈ ਹੈ ਮਾਤਾ ਸੁੰਦਰੀ ਨੂੰ, ਨੇਤਰ ਭਰ ਕੇ ਘਗਿਆ ਕੇ ਮਾਤਾ ਜੀ ਰੁਦਨ ਕਰਨ ਲੱਗੇ ਹਨ। ਇੱਕ ਵਾਰ ਨੀ ਕਈ ਵਾਰ ਅੱਖਾਂ ਵਿੱਚੋਂ ਹੰਝੂ ਕੇਰੇ ਨੇ ਮਾਤਾ ਜੀ ਨੇ।
ਸ਼੍ਰੀ ਪਤੀ ਕੇ ਸਾਥੀ ਉਚਾਰਾ,
ਫਿਰ ਗੁਰੂ ਕਲਗੀਧਰ ਜੀ ਨੂੰ ਮਾਤਾ ਸੁੰਦਰੀ ਜੀ ਬੋਲੇ, ਕਹਿਣ ਲੱਗੇ,
ਤੁਮ ਸਮਰੱਥ ਸਭ ਬਿਦ ਗੁਣ ਖਾਨੇ,
ਕਹਿਣ ਲੱਗੇ ਹੇ ਸਤਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਗੁਣਾਂ ਦੀ ਖਾਨ ਹੋ, ਹੇ ਗਰੀਬ ਨਿਵਾਗ ਸੱਚੇ ਪਾਤਸ਼ਾਹ ਅਥਾ ਗੈਰ ਗੰਭੀਰ ਹੋ,
ਬੋਲੋ ਕਾਮਨਾ ਸਿੱਖ ਨ ਮਾਨੇ,
ਮਹਾਰਾਜ ਤੁਸੀਂ ਆਪਣੇ ਸਿੱਖਾਂ ਦੀਆਂ ਕਾਮਨਾਵਾਂ ਪੂਰਨ ਕਰਦੇ ਹੋ, ਆਪਣੇ ਸਿੱਖਾਂ ਦੇ ਹਿਰਦਿਆਂ ਦੀਆਂ ਇੱਛਾਵਾਂ ਪੂਰਨ ਕਰਦੇ ਹੋ।
ਮੈਂ ਅਤ ਦੁਖੀ ਨਿਕਟ ਤੁਮ ਰਹੇ,
ਮਹਾਰਾਜ ਮੈਂ ਤੁਹਾਡੇ ਪਾਸ ਰਹੀ ਫਿਰ ਵੀ ਬਿਰਹੇ ਦੀ ਅਗਨੀ ਦੇ ਵਿਚ ਸੜਦੀ ਰਹੀ, ਫਿਰ ਵੀ ਮੈਂ ਆਪਣੇ ਹਿਰਦੇ ਵਿਚ ਡਾਢਾ ਦੁੱਖ ਪ੍ਰਾਪਤ ਕੀਤਾ ਹੈ।
ਇੱਕ ਪੁੱਤਰਾ ਇਸ ਦੀ ਮ੍ਰਿਤੂ ਲਈ,
ਮੇਰਾ ਇੱਕੋ ਇੱਕ ਪੁੱਤਰ ਸੀ ਮਹਾਰਾਜ, ਉਹ ਵੀ ਰਣ ਭੂਮੀ ਵਿਚ ਸ਼ਹੀਦ ਹੋ ਗਿਆ, ਉਹਦੇ ਸ਼ਹੀਦ ਹੋਣ ਦਾ ਬੜਾ ਵੱਡਾ ਭਾਰੀ ਡਾਢਾ ਦੁੱਖ ਹੈ ਮੇਰੇ ਹਿਰਦੇ ਵਿਚ।
ਇਸ ਅਲੰਬ ਮੈਂ ਜਿਉ ਗੁਸਾਏ,
ਤੁਸੀਂ ਵੀ ਕਹਿੰਦੇ ਹੋ ਇੱਥੇ ਰਹੋ, ਚਲੇ ਜਾਣਾ ਚਾਹੁੰਦੇ ਹੋ, ਮਹਾਰਾਜ ਤੁਹਾਡੇ ਵਿਛੋੜੇ ਵਿੱਚ ਮੈਂ ਇੱਥੇ ਕਿਸ ਦੇ ਆਸਰੇ ਰਹਾਂਗੀ, ਕਿਸ ਦੇ ਆਸਰੇ ਮਹਾਰਾਜ ਜੀ ਮੈਂ ਇੱਥੇ ਆਪਣਾ ਸਮਾਂ ਬਤੀਤ ਕਰਾਂਗੀ।
ਵਿਛੜ ਇਕੱਲੀ ਰਹਿ ਇਸ ਥਾਈ,
ਮੈਂ ਇਕੱਲੀ ਵਿਛੜ ਕੇ ਇੱਥੇ ਰਹਿ ਜਾਵਾਂਗੀ।
ਪ੍ਰਥਮ ਕੁਟੰਬ ਆਪ ਕੋ ਭਾਰਾ,
ਮਹਾਰਾਜ ਤੁਹਾਡੇ ਤੋਂ ਵਿਛੜ ਕੇ ਮੈਂ ਇਕੱਲੀ ਕਿਵੇਂ ਰਹਾਂਗੀ। ਮਹਾਰਾਜ ਪਹਿਲਾਂ ਸਾਡਾ ਇੰਨਾ ਵਸਦਾ ਰਸਦਾ ਪਰਿਵਾਰ ਸੀ, ਏਡਾ ਵੱਡਾ ਪਰਿਵਾਰ ਸੀ ਸਾਡਾ,
ਚਾਰ ਪੁੱਤਰ ਚਾਰੂ ਸੁਕੁਮਾਰਾ,
ਚਾਰ ਪੁੱਤਰ ਸਨ, ਜਿੱਥੇ ਸਾਹਿਬ ਅਜੀਤ ਸਿੰਘ ਖੇਡਦੇ ਸੀ ਉਥੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਚਾਰ ਪੁੱਤਰ ਸਨ, ਚਾਰੇ ਕੁਮਾਰ ਸਨ,
ਸਾਸੂ ਸਹਿਬ ਤੁਰੇ ਸੁਖਿਆਰੇ,
ਔਰ ਸਾਰਿਆਂ ਦੇ ਸਮੇਤ ਆਪਣੀ ਸੱਸ ਧੰਨ ਮਾਤਾ ਮਾਤਾ ਗੁਜਰੀ ਜੀ ਉਹਨਾਂ ਦੇ ਸਮੇਤ ਮੈਂ ਸਾਰੇ ਸੁਖ ਮਾਣਦੀ ਸਾਂ, ਮੈਨੂੰ ਸਰਵ ਪ੍ਰਕਾਰ ਦੇ ਸੁਖ ਪ੍ਰਾਪਤ ਸਨ,
ਸੰਕਟ ਉਤੋਂ ਨਾ ਕਿਸੇ ਪ੍ਰਕਾਰੇ,
ਮੈਨੂੰ ਕਿਸੇ ਵੀ ਪ੍ਰਕਾਰ ਦਾ ਸੰਕਟ ਨਹੀਂ ਸੀ, ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਨਹੀਂ ਸੀ,
ਅਵਲੋਕਤ ਦ੍ਰਿਗ ਸੀਤਲ,
ਜਿੱਧਰ ਵੀ ਵੇਖਦੀ ਸੀ ਮੇਰੇ ਨੇਤਰਾਂ ਨੂੰ ਠੰਡ ਪੈਂਦੀ ਸੀ, ਕਲੇਜੇ ਨੂੰ ਠੰਡ ਪੈਂਦੀ ਸੀ, ਆਪਣੇ ਬੱਚਿਆਂ ਨੂੰ ਖੇਡਦਿਆਂ ਤੱਕ ਕੇ ਸ੍ਰੀ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਵੇਖ ਕੇ ਉਥੋਂ ਦੇ ਸੁਖ ਆਰਾਮ ਤੱਕ ਕੇ ਮੈਨੂੰ ਆਨੰਦ ਪ੍ਰਾਪਤ ਹੁੰਦਾ ਸੀ, ਨੇਤਰਾਂ ਨੂੰ ਸਕੂਨ ਮਿਲਦਾ ਸੀ,
ਉਦਤ ਜਿਨੋਂ ਤੇ ਆਨੰਦ ਹੀ ਤਲ,
ਔਰ ਹਰ ਵੇਲੇ ਹਿਰਦੇ ਵਿਚ ਜਿਨ੍ਹਾਂ ਨੂੰ ਵੇਖ ਕੇ ਆਨੰਦ ਹੀ ਆਨੰਦ ਪੈਦਾ ਹੁੰਦਾ ਸੀ,
ਸਭਨ ਬਹਿਨ ਰਹੀ ਦੁਰਭਾਗਣ ਸੁਮਰੇ ਦਰਸ਼ਨ ਕੀ ਅਨੁਰਾਗਨ,
ਮੈਂ ਸਭ ਤੋਂ ਵਹੀਣ ਹੋ ਗਈ ਆਂ ਤੇ ਮਹਾਰਾਜ ਹੁਣ ਕੇਵਲ ਮੈਂ ਤੁਹਾਡੇ ਦਰਸ਼ਨਾਂ ਦੀ ਅਨੁਰਾਗਣ ਹਾਂ, ਹੁਣ ਇੱਕ ਤੁਹਾਡੇ ਦਰਸ਼ਨ ਕਰਕੇ ਮੇਰੇ ਮਨ ਨੂੰ ਸਕੂਨ ਮਿਲਦਾ ਸਿਰ ਦੇ ਸਾਈ, ਤੇ ਤੁਸੀਂ ਵੀ ਕਹਿੰਦੇ ਹੋ ਇੱਥੇ ਰਹਿ, ਤੁਸੀਂ ਵੀ ਜਾਣਾ ਚਾਹੁੰਦੇ ਹੋ, ਮਹਾਰਾਜ ਕਿਵੇਂ ਰਹਾਂਗੀ ਤੁਹਾਡੇ ਬਿਰਹਾ ਨੂੰ ਚੱਲ ਕੇ, ਇੱਕ ਮੈਂ ਤੁਹਾਡੇ ਦਰਸ਼ਨਾਂ ਦੀ ਅਨੁਰਾਗਣ ਹਾਂ,
ਨਿਜ ਟਿਗ ਤੇ ਬੀਚ ਹੋ ਵਿਛੋੜੇ ਕੌਣ ਦਸ਼ਾ ਹੋਏ ਹੈ ਤਬ ਮੇਰੇ,
ਮਹਾਰਾਜ ਤੁਸੀਂ ਹੁਣ ਮੈਨੂੰ ਆਪਣੇ ਤੋਂ ਵੀ ਵਿਛੋੜਨਾ ਚਾਹੁੰਦੇ ਹੋ, ਤੇ ਦੱਸੋ ਮੇਰੀ ਕੀ ਦਸ਼ਾ ਹੋਵੇਗੀ ਤੁਹਾਡੇ ਬਿਨਾਂ, ਮੇਰੀ ਕੀ ਹਾਲਤ ਹੋਵੇਗੀ,
ਤੁਮ ਸਮਰੱਥ ਉਚਿਤ ਸਭ ਕਰਬੇ,
ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ,
ਹਮ ਇਤ ਚੈ ਜੇ ਕਰਨਾ ਧਰਬੇ,
ਮਹਾਰਾਜ ਜੇ ਤੁਸੀਂ ਕਰੁਣਾ ਕਰਨਾ ਚਾਹੋ, ਮੇਰੇ ਤੇ ਦਇਆ ਕਰਨਾ ਚਾਹੋ,
ਤੋ ਮਮ ਸੁਤ ਕੋ ਦਿਓ ਬਿਦਤਾਏ, ਜਿਸ ਕੋ ਪਿਖੈ ਸ਼ਾਂਤ ਚਿਤ ਪਾਏ,
ਮਹਾਰਾਜ ਮੇਰਾ ਪੁੱਤਰ ਮੈਨੂੰ ਪ੍ਰਗਟ ਕਰ ਦਿਓ, ਮੇਰਾ ਪੁੱਤ ਮੈਨੂੰ ਬਾਬਾ ਅਜੀਤ ਸਿੰਘ ਮੇਰੇ ਨੇਤਰਾਂ ਦੇ ਸਾਹਮਣੇ ਕਰ ਦਿਓ, ਜੇ ਮੇਰੇ ਤੇ ਕਿਰਪਾ ਕਰਨੀ ਚਾਹੁੰਦੇ ਹੋ ਤੇ ਮੇਰਾ ਪੁੱਤਰ ਕਰਣਾ ਕਰਕੇ ਪ੍ਰਗਟ ਕਰ ਦਿਓ, ਜਿਸ ਨੂੰ ਵੇਖ ਕੇ ਮੇਰੇ ਚਿੱਤ ਨੂੰ ਸ਼ਾਂਤੀ ਮਿਲ ਜਾਏ,
ਰੋਹਿਆ ਮੈਂ ਧੀਰਜ ਧਰ ਕੇ,
ਫਿਰ ਮੈਂ ਇੱਥੇ ਰਹਿ ਸਕਦੀ ਆਂ ਆਪਣੇ ਹਿਰਦੇ ਚ ਧੀਰਜ ਧਾਰਨ ਕਰਕੇ,
ਆਵਰ ਧਿਆਨ ਲੋ ਸਿਮਰਨ ਕਰਕੇ,
ਤੁਹਾਡਾ ਧਿਆਨ ਤੇ ਤੁਹਾਡਾ ਸਿਮਰਨ ਆਪਣੇ ਹਿਰਦੇ ਚ ਕਰਕੇ ਫਿਰ ਮੈਂ ਰਹਿ ਸਕਦੀ ਹਾਂ,
ਜਬ ਸੁਤ ਕੀ ਸੋਰਤ ਸਿਮਰਨ ਤੇ ਮਹਾ ਕਸ਼ਟ ਤੇ ਮੈਂ ਨਾ ਮਰਨ ਤੇ,
ਮਹਾਰਾਜ ਜਦੋਂ ਮੈਂ ਆਪਣੇ ਪੁੱਤਰ ਦੀ ਸੂਰਤ ਨੂੰ ਚਿਤਵਦੀ ਹਾਂ ਤੇ ਫਿਰ ਮਹਾਰਾਜ ਇਸ ਮਹਾ ਕਸ਼ਟ ਕਰਕੇ ਫਿਰ ਮੈਂ ਨੀ ਮਰਨਤੀ, ਮੈਂ ਨਾ ਮਰਨਤੀ, ਫਿਰ ਮੈਂ ਮਰ ਨੀ ਜਾਂਦੀ,
ਏਤਕ ਦੁੱਖ ਪੂਰਬ ਭਾਮ ਹੋਏ,
ਮਹਾਰਾਜ ਪਹਿਲਾਂ ਮੈਨੂੰ ਏਡਾ ਵੱਡਾ ਭਾਰੀ ਡਾਢਾ ਦੁੱਖ ਹੋਇਆ ਕਿ ਮੇਰਾ ਪੁੱਤਰ ਸ਼ਹੀਦ ਹੋ ਗਿਆ ਹੈ,
ਆਪ ਕੇ ਕਿਆ ਗਤ ਹੋਏ,
ਮਹਾਰਾਜ ਹੁਣ ਦੂਸਰਾ ਦੁੱਖ ਤੁਹਾਡਾ ਵਿਛੋੜਾ, ਮਹਾਰਾਜ ਉਹ ਮੈਂ ਕਿਵੇਂ ਚੱਲਾਂਗੀ, ਕੀ ਹਾਲਤ ਹੋਵੇਗੀ ਮੇਰੀ, ਕੀ ਗੱਤ ਹੋਵੇਗੀ ਮੇਰੀ ਮਹਾਰਾਜ ਤੁਹਾਡੇ ਬਿਨਾ,
ਕੇ ਅਲੰਬ ਮੈਂ ਰਹੋ ਦੁਖਾਰੀ,
ਹੇ ਗਰੀਬ ਨਵਾਜ ਮੈਂ ਇੱਥੇ ਕਿਸ ਦੇ ਆਸਰੇ ਰਹਾਂਗੀ,
ਤੁਮ ਜਗ ਗੁਰਪਤੀ ਅਸ ਗੱਤ ਵਾਰੇ,
ਮਹਾਰਾਜ ਤੁਸੀਂ ਸਾਰੇ ਜਗਤ ਦੇ ਗੁਰੂ ਹੋ ਔਰ ਮੇਰੇ ਸਿਰ ਦੇ ਸਾਈ ਮੇਰੇ ਪਤੀ ਹੋ ਮਹਾਰਾਜ, ਤੇ ਮੇਰੀ ਐਸੀ ਗੱਤ ਹੋਵੇਗੀ, ਐਸੀ ਗੱਤ ਵਾਲੀ ਹਾਂ,
ਸੁਤ ਕੀ ਸੂਰਤ ਮੋਹੇ ਦਿਖਾਓ, ਜਿਮ ਕਿਮ ਪੂਰੋ ਇਹ ਮਮ ਸੁਆਓ,
ਮਹਾਰਾਜ ਤੁਸੀਂ ਸਾਰੇ ਜਗਤ ਦੇ ਗੁਰੂ ਹੋ ਪਤੀ ਹੋ, ਤੇ ਮਹਾਰਾਜ ਕਿਰਪਾ ਕਰੋ ਮੈਨੂੰ ਮੇਰੇ ਪੁੱਤਰ ਦੀ ਮੂਰਤ ਵਿਖਾ ਦਿਓ, ਮਹਾਰਾਜ ਮੈਨੂੰ ਮੇਰੇ ਪੁੱਤ ਦੀ ਮੂਰਤ ਤਕਾ ਦਿਓ, ਜਿਵੇਂ ਕਿਵੇਂ ਕਰਕੇ ਮੇਰੇ ਮਨ ਦਾ ਇਹ ਸੁਆਓ آپ جی کرپا کر کے پورن کر دیو جتھے سب دیا اچھاواں پوریا کر دیو میری اچھا بھی پوری کر دیو
وانچت پربو لاکھن جن کے
آج لکھا جنا دیا اچھاواں پوریا کر دے ہو جیڑا تہاڈی شرن چ آ جاندا سب دیا بھاوناواں پوریا کر دے ہو
اتے ابلاخا اے مم من کے
میرے من دی اے وڈی بھاری ابلاخا ہے
پن آئس کو مان سکھارے
مہاراج پھر میں آپ جی دی آگیا نو منا گی
رہو بچھڑے سپورے مجارے
مہاراج پھر میں آپ جی تو بچھڑ کے اس نگر وچ وی رہن نو تیار ہاں پر جے مینو میرے پتر دی مورت پرگٹ کر کے وکھا دیو پھر میں ایتھے رہن نو بھی تیار ہاں پھر اس نگر دے وچ بھی میں اپنی زندگی بتیت کرن نو تیار ہاں
یاد کہہ کہہ بو روئے
یاد بو وار بچن کر کر کے ماتا جی دے نیتراں وچوں نیر نہیں رکدا
بھائی دین من شوک پروئے
ماتا جی دا ہردا بہت زیادہ بھاری دین ہو رہا ہے اور ہردہ سوگ نال پریا ہویا ہے
اس باسر ست مورت چتوت
اس باسر رات دن ماتا جی نو اپنے پتر دی مورت نہیں وسر دی رات دن ماتا جی اپنے پتر دی صورت نو چیتے رکھ دے نے ہر ویلے بابا اجیت سنگھ جی دا چہرہ ماتا جی دے نیتراں دے سامنے رہندا ہے
جیوس منند برک کو بتوت
ایک ایک دن ماتا سندری دا اس طرح بتیت ہوندا ہے کہ ایک دن نہ بیت رہا ہوئے مانو جی میں ایک سال بیت گیا ہوئے ایک دن ایک سال دے سمان بتیت ہوندا ہے ایسا پاری برہا بچھوڑا ماتا جی دے ہردے وچ بنیا ہویا ہے گریبن باغ سچی پاتشاہ جی مہاراج جی میں ماتا سندری جی نو تیری دے رہے نے او کتھا آپ جی اگلیاں پرسنگاں وچ سربن کرو گے گریبن باغ سچی پاتشاہ دا پوتر پاون اتہاس کتھن کردیاں ہوئیاں پلاں چکاں دی کھیم